जनक सोए जिन जानिया उन मन रथ धरया सत संतोख समाचरे अबरा सर भरया अकथ कथा अमरापुरी जिस दे सुपावे ए जनक राज गुरु रामदास तुझ ही बन आवे। कार्तिक मास समद बिक्रमे 1591 विच एक ऐसी महान आत्मा दा लाहौर चूना मंडी विच आगमन होया जो अगे चल के धन गुरु रामदास जी महाराज कहलाई। जगत दे आम महापुरुषां दी तरह आप दा जीवन बचपन अत्यंत मुफलसी गरीबी ते औकड़ां विच बतीत होया। आप जी दे पूज पिता दा नां हरिदास जी सी और माता दया कौर जी। अजे आप 6 वर्यां दे ही सन के माता पिता दा साया सिर तो उठ गया, आप यतीम हो गए। यतीमी दी हालत विच कोई होर आसरा ना देखदे होया आप पिंड बासर के नानकियां दे घर आ गए। पर जैसे माता पिता मुफलिस सन नानका घर भी कोई बहुत संपन्न नहीं सी, लिहाजा नानी रोज कुंगणियां उबाल के चने आदी आपनू एक चंगेर तैयार कर दें दी, आप सिर ते रख के इन्हां नू वेच दे। पर ऐसा दयालु सुभा कोई भुखा फकीर मिल जाए, कोई लोड़वंद मिल जाए, उसनू बिना पैसियां दे ही गुंगणियां दे देंदे। ऐसा एक दिन नहीं आउंदा सी, ऐसा रोज आउंदा सी। गरीब मुफलिस भुखे उन्हां नू भी पता चल गया ये जो घुंगणिया वेचण वाला आ रहा है इस दे कोलो घुंगणिया मिल जाणगियां, सानू साडा पेट भर जाएगा। अत्यंत मुफलसी दी हालत विच भी वो गरीबां दा सहारा बन जांदे सन, भुखियां दा सहारा बन जांदे सन छोटी जिही उम्र विच। कई दफा हवा दे झोंके जैसे एक सुके पत्ते नू किथे दा किथे लै जांदे ने इस तरह प्रालब ये जो मनुख दी बनी हुई है मनुख नू अनेका थावां ते लै जांदी है। आप बासर के तो श्री गोविंदवाल साहब आ गए। गोविंदवाल साहब दे तीसरे गुरु नानक धन गुरु अमरदास जी महाराज अपनी जोत जगा के जगत नू चानना दे रहे सन, प्रकाश दे रहे सन। आप नू सत्संग भी नसीब होया नाले किरत भी ओही करदे रहे गुंगणियां वेचण दी। गुरु अमरदास जी महाराज दियां 2 सुपुत्रियां भानी जी दानी जी ओ जवानी दे कदम रख चुकियां सन। इधर धन गुरु रामदास जी महाराज जिन्हां दा नां माता पिता ने जेठा जी रखिया ते जेठे दे अर्थ ने वड्डा समर्थ उच्चा, जैसा नाम से वाकई आपने वैसे ही गुण अपने जीवन विच प्रगट कीते। कहिंदे ने गुरु अमरदास जी महाराज दी निगाह इस बालक ते पई ते जिस दे जिम्मे बच्ची दा रिश्ता लाया आखिर उसने एक दिन कह दिता महाराज वर ऐसा होवे ਭਾਈ ਜੇਠਾ ਨੂੰ ਵੇਖ ਕੇ ਉਹਨਾਂ ਨੇ ਤੇ ਇਹ ਕਿਹਾ ਸੀ ਕਿ ਇਸ ਵਰਗਾ ਹੋਵੇ। ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਇਸ ਵਰਗਾ ਤੇ ਫਿਰ ਇਹੀ ਹੈ। ਭਾਨੇ ਜੀ ਦਾ ਰਿਸ਼ਤਾ ਭਾਈ ਜੇਠੇ ਜੀ ਨਾਲ ਹੋ ਗਿਆ। ਆਪ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਾਮਾਦ ਬਣੇ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜਿੱਥੇ ਭੱਲੇ ਸਨ, ਜੇਠਾ ਜੀ ਸੋਢੀ ਸਨ। ਇਹ ਰਿਸ਼ਤਾ ਰੂਹਾਨੀ, ਇਹ ਸੰਬੰਧ ਅਧਿਆਤਮਕ ਬਣਿਆ। ਭਾਈ ਜੇਠੇ ਤੇ ਰੋਜ਼ ਰੋਜ਼ ਸਤਸੰਗ ਦਾ ਰੰਗ ਚੜਨ ਲੱਗਿਆ। ਗੁਰੂ ਦੀ ਸੰਗਤ ਦਾ ਅਸਰ। ਦੂਸਰੇ ਪਾਸੇ ਆਪ ਦੀ ਸੁਪਤਨੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਸੁਪੁੱਤਰੀ ਸੇਵਾ ਦੀ ਮੂਰਤੀ, ਸਿਮਰਨ ਦਾ ਮੁਜੱਸਮਾ, ਉਹ ਗੁਰੂ ਪਿਤਾ ਦੀ ਸੇਵਾ ਸ਼ੁਰੂ ਤੋਂ ਕਰ ਰਹੀ ਸੀ ਔਰ ਗੁਰਦੇਵ ਪਿਤਾ ਦੀ ਅਸੀਸ ਆਸ਼ੀਰਵਾਦ ਦੀ ਪਾਤਰ ਬਣੀ ਹੋਈ ਸੀ। ਗੁਰੂ ਰਾਮਦਾਸ ਜੀ ਮਹਾਰਾਜ ਵੀ ਇਸ ਸੇਵਾ ਤੋਂ ਪ੍ਰਭਾਵਿਤ ਹੋਏ। ਆਪਣੀ ਪਤਨੀ ਦੀ ਭਗਤੀ ਭਾਵਨਾ, ਗੁਰੂ ਭਗਤੀ ਦੇਖ ਕੇ ਔਰ ਸਤਸੰਗ ਦਾ ਅਸਰ, ਗੁਰੂ ਦਾ ਪ੍ਰਤਾਪ, ਆਪ ਦੇ ਮਨ ਤੇ ਐਸਾ ਰੰਗ ਚੜਿਆ, ਹੁਣ ਆਪ ਸੰਗਤ ਦੀ ਸੇਵਾ ਵੀ ਕਰਦੇ ਨੇ ਔਰ ਸੰਗਤ ਚ ਬੈਠ ਕੇ ਪ੍ਰਭੂ ਨਾਮ ਸਿਮਰਨ ਵੀ ਕਰਦੇ ਨੇ, ਸੁਣਦੇ ਨੇ। ਬਿਰਧ ਬਾਬਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੀ ਗੁਰਿਆਈ ਗੱਦੀ ਦੇਣ ਦੀ ਸੋਚੀ। ਇਹ ਪਰੰਪਰਾ ਇਸ ਤਰੀਕੇ ਨਾਲ ਹੀ ਚਲੀ ਕਿ ਟੋਲ ਕਰਨੀ ਹੈ, ਖੋਜ ਕਰਨੀ ਹੈ ਔਰ ਖੋਜ ਦੀ ਕਸਵੱਟੀ ਆਉਂਦੀ ਸੀ, ਚੋਣ ਦੀ ਬਕਾਇਦਾ ਕਸਵੱਟੀ ਆਉਂਦੀ ਸੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਜੇਠੇ ਨੂੰ ਬੁਲਾਇਆ ਤੇ ਆਖਿਆ, ਸਾਨੂੰ ਬੈਠਣ ਲਈ ਥੜਾ ਚਾਹੀਦਾ ਹੈ, ਤੁਸੀਂ ਸਾਡੇ ਬੈਠਣ ਲਈ ਕੋਈ ਥੜਾ ਬਣਾਓ। ਲੇਕਿਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਦੂਜੇ ਦਾਮਾਦ ਰਾਮਾ ਜੀ ਨੂੰ ਵੀ ਬੁਲਾਇਆ ਵੀ ਥੜਾ ਬਣਾਓ, ਅਸੀਂ ਬੈਠਣਾ ਹੈ, ਸਾਨੂੰ ਬੈਠਣ ਲਈ ਇੱਕ ਸੁੰਦਰ ਥੜਾ ਚਾਹੀਦਾ ਹੈ। ਦਿਨ ਭਰ ਰਾਮਾ ਜੀ ਮਿਹਨਤ ਕਰਦੇ ਰਹੇ ਔਰ ਦਿਨ ਭਰ ਭਾਈ ਜੇਠਾ ਮਿਹਨਤ ਕਰਦੇ ਰਹੇ। ਬੜੇ ਸੋਹਣੇ ਢੰਗ ਨਾਲ ਇੱਟਾਂ ਦੀ ਤਰਤੀਬ, ਗਾਰੇ ਦੀ ਤਰਤੀਬ, ਲੇਪਾ ਪੋਚੀ ਕਰਕੇ ਸ਼ਾਮ ਤੱਕ ਭਾਈ ਜੇਠੇ ਜੀ ਨੇ ਥੜਾ ਤਿਆਰ ਕਰ ਦਿੱਤਾ। ਰਾਮਾ ਜੀ ਨੇ ਵੀ ਥੜਾ ਤਿਆਰ ਕਰ ਦਿੱਤਾ। ਗੁਰੂ ਅਮਰਦਾਸ ਜੀ ਮਹਾਰਾਜ ਵੇਖਣ ਲਈ ਆਏ। ਭਾਈ ਰਾਮੇ ਦਾ ਥੜਾ ਵੇਖ ਕੇ ਕਹਿਣ ਲੱਗੇ, ਇਹ ਥੜਾ ਸਾਡੇ ਬੈਠਣ ਦੇ ਲਾਇਕ ਨਹੀਂ, ਤੋੜ ਦਿਓ, ਇੱਕ ਪਾਸੇ ਕਰ ਦਿਓ। ਚੋਟ ਤੇ ਲੱਗੀ ਭਾਈ ਰਾਮੇ ਨੂੰ, ਲੇਕਿਨ ਪੀ ਗਿਆ, ਬਰਦਾਸ਼ਤ ਕਰ ਗਿਆ, ਤੋੜਨ ਲੱਗ ਪਿਆ। ਫਿਰ ਆਏ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਪਾਸ। ਇਹ ਥੜਾ ਤੁਹਾਡਾ ਵੀ ਠੀਕ ਨਹੀਂ, ਇਸ ਤੇ ਅਸੀਂ ਨਹੀਂ ਬੈਠ ਸਕਦੇ, ਤੋੜੋ ਉਸ ਨੂੰ। ਹੱਥ ਜੁੜ ਗਏ ਭਾਈ ਜੇਠੇ ਦੇ, ਕਹਿਣ ਲੱਗੇ, ਮਹਾਰਾਜ ਜਿਸ ਤੇ ਆਪ ਬੈਠਣਾ ਹੈ, ਵਾਕਈ ਆਪ ਮਤ ਪ੍ਰਦਾਨ ਕਰੋ, ਆਪ ਸਮਰਥਾ ਦਿਓ ਕਿ ਮੈਂ ਵੈਸਾ ਥੜਾ ਬਣਾ ਸਕਾਂ। ਦਰਅਸਲ ਇਹ ਗੁਰੂ ਅਮਰਦਾਸ ਜੀ ਮਹਾਰਾਜ ਦੀ ਚੋਣ, ਕਸਵੱਟੀ, ਪਰਖਣ ਦਾ ਢੰਗ। ਦੂਸਰੇ ਦਿਨ ਰਾਮਾ ਜੀ ਮਿਹਨਤ ਤੇ ਕਰ ਰਹੇ ਨੇ, ਥੜਾ ਤੇ ਬਣਾ ਰਹੇ ਨੇ, ਪਰ ਨਿਮੂਝੜੇ ਮਨ ਨਾਲ, ਅੰਦਰ ਉਤਸ਼ਾਹ ਨਹੀਂ ਹੈ ਔਰ ਥੋੜਾ ਰੋਸ ਵੀ ਹੈ ਕਿ ਇਤਨਾ ਸੋਹਣਾ ਮੈਂ ਥੜਾ ਬਣਵਾਇਆ ਔਰ ਆਪ ਮਿਹਨਤ ਕੀਤੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਤੋੜਵਾ ਦਿੱਤਾ। ਅੱਜ ਸ਼ਾਮ ਨੂੰ ਜਦ ਦੋਹਾਂ ਨੇ ਥੜੇ ਬਣਾਏ, ਗੁਰੂ ਅਮਰਦਾਸ ਜੀ ਮਹਾਰਾਜ ਫਿਰ ਦੇਖਣ ਨੂੰ ਆਏ। ਰਾਮੇ ਨੂੰ ਆਖਿਆ, ਤੇ ਕੱਲ ਵਰ ਗਈ ਹੈ, ਇਹ ਠੀਕ ਨਹੀਂ ਹੈ, ਇਹ ਸਾਨੂੰ ਪਸੰਦ ਨਹੀਂ, ਤੋੜ ਦਿਓ। ਰਾਮੇ ਦੇ ਮਨ ਵਿਚ ਖਿਆਲ ਆਇਆ, ਵਡੇਰੀ ਉਮਰ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਅਨਹੋਣੀਆਂ ਗੱਲਾਂ ਕਰਨ ਲੱਗ ਪਏ ਨੇ। کہنے لگا مہاراج تھڑا تمہیں ٹھیک بنایا ہے، بالکل ٹھیک ہے، بیٹھن لائق ہے، بڑا سونا ہے، ہوں آپ پسند نہ آئے تو میں کی کراں؟ توڑ دیو، گل سنتے لئی، لیکن اندروں من انکاری جذبے نال بھرے ہویا ہے۔ پھر آپ آئے بھائی جیٹھا جی پاس، دیکھے تھڑا، پھر کہن لگے جیٹھا جی تھڑا تے تھوڑا بھی ٹھیک نہیں، یہ سڈے بیٹھن لائق نہیں، توڑ دیو۔ ایک دم توڑن بھی لگ پے تے ہاتھ جوڑ کے آخن لگے بار بار بخشت ہو موہی گناہگار اپرادی کو ہی۔ اے مہاراج بار بار میتھوں بھول آدھی ہے، بار بار تسی مینوں بخش دین دیو، واقعی اے تھڑا آپ دے بیٹھن لائق نہیں، جس تے آپ براجمان ہو واقعی او تھڑا تے کوئی خاص ہوئے گا، اتم ہوئے گا، مہان ہوئے گا۔ میری پچھ جائیں بدھ چھوٹی جی سوچنی، ایسا تھڑا نہیں بنا سکی، واقعی یہ تھڑا آپ دے بیٹھن لائق نہیں۔ گرو امرداس جی مہاراج نے ایک دم دھن گرو رام داس جی نو گلوکڑی چلا لیا، بھائی جیٹے نو گلوکڑی چلا لیا، آخیا تھڑا تے بن گیا، تو ٹھیک بنایا، اسی کوئی اس مٹی دے بنے تھڑے تے تھوڑی بیٹھنا سی، اسی تے ہردے دے سنگھاسن تے بیٹھنا سی، اسی تے ہردے دے تھڑے تے بیٹھنا سی۔ تیرا ہردے دا تھڑا بن گیا، اج تو اسی تیرے ہردے وچ بیٹھاں گے۔ گرو ایک جوت ہے، گرو ایک نور ہے، وہ براجمان ہوئی بھائی جیٹھے دے اندر، اور بھائی جیٹھا کہلائے دھن گرو رام داس۔ اس طرح سوڈی سربنس دے مہان پرش، مہان آتما بھائی جیٹھا جی گرو نانک دی گدی دے وارس بنے۔ اندر تعمیری رچیاں سن، اسارو جذبے سن، جس طرح گرو انگد دیو جی مہاراج دی پریرنا لے کے گرو امرداس جی مہاراج نے گوبندوال صاحب وسایا، اس طرح گرو امرداس جی مہاراج نے پریرنا کیتی امرتسر وسان دی۔ امرتسر وسان دی کلپنا گرو امرداس جی مہاراج دی، اور تعمیر کیتا دھن گرو رام داس جی مہاراج نے۔ آپ نے اتھے سوئم اپنے ہتھی ٹک لایا شہر دا، اور اس جگہ دا نا رکھیا گرو کا چک، جسنو اج اسی امرتسر دے نام دے نال کر کے جان دے ہاں۔ اس دا پہلے نام آدھی نام گرو کا چک۔ اتھے ترہ ترہ دے کرتی بندیاں نو گرو رام داس جی مہاراج نے اکٹھا کیتا، چاروں پاسے اج بھی دیکھی ہری مندر صاحب دے، کدرے موچیاں دا بازار ہے، کدرے پاپنا والا بازار ہے، اور کدرے ہور کرتی، کدرے ہور کرتی، ترہ ترہ کرتی چاروں پاسے کٹھے کیتے اس استھان دے جتھے چوبی گھنٹے ہر وقت پربھو دی کیرتی آندی ہے، اس دے آلے دوالے کرتیاں دا کٹ۔ اکثر ایسا ہوندا رہا ہے جتھے مہاپرش کوئی دھارمک نگری وساندے رہنے، اتھے تیاگی بیراگی سنیاسیاں نو کٹھا کردے رہنے، اج پہلی دفعہ ہویا کہ دھرم دا مندر اسار رہنے، ایک دھارمک استھان بنا رہنے، پر چاروں پاسے آپ نے کٹھا کیتا کرتیاں نو۔ آپ دی چاہت نے ایسے رنگ لائے، لاہور پہلے منڈی سی بہت وڈی، لیکن بعد وچ گرو کا چک ایک اتنی مہان اچھی منڈی بنی، سنسار پرسدھ بازار بنیا گرو کے چک دا۔ سہجے سہجے گرو کے چک دا نام رام داس پور بھی گیا، اور پھر جد آپ نے امرت سروور دا ٹک لایا، ایسا سروور جو روح زمین تے اکو ایک سروور ہے، جس دی اپنی ایک برکت ہے، پراچین سمے تو سیانیاں دا ادھیاتمی پرشاں دا اے دعویٰ رہا ہے، اے انہاں دی منوت رہی ہے कि कोई मनुख भजन कर रहे होवे और जुड़ गया होवे तो उस भजन का असर पानी ते बहुत ज्यादा पैंदा है और फिर रेत दे जरियां ते पैंदा है। जिस पानी नो गुरु दी बाणी छू जाए वो पानी अमृत बन जाती है और जिस रेत दे जरियां नो प्रभु दा नाम छू जाए वो अक्सीर हो जाते हैं। मत्थे ते लानी पैंदी है धूल जो अक्सीर बन गई है और चरणामृत लेना पैंदा है, अमृत पान करना पैंदा है, चुलियां भर के लेना पैंदा है। वो पावन जल जिसनु गुरु दे बचन छू गए ने, जिसनु भजन छू गए। सरोवर आपने बनाया और इसका नाम चूंकि अमृत सरोवर रखा तो सहजे सहजे फिर शहर का नाम अमृतसर पै गया। तामीरी रुचियां आप जी दे अंदर इतनियां आले दुआले सरावां दी तामीर आए गए दी देख रेख करनी किरति लोगां दी किरत सही ढंग नाल जो है चलदी रहे इस पासे भी आपने ध्यान दिता और इना किरतियां दा मन प्रभु कीर्ति दे जुड़िया रहे ए भी आपने पूर्ण ध्यान दिता। रूहे जमीन ते एक इस तरह दे तीरथ नू जन्म दिता जिस दे बारे ए बोल ने सतगुरां दे डिठे सबे थाओ नहीं तुद जेया बद्धो पुरख बिथाते तांतों सोया। समकाली होए ने कवि ग्वाल अध्यात्मी पुरशन भक्ति भावना नाल भरिया होया उना कोल हिरदा सी उस जमाने च जद दर्शन करन आए ने अमृतसर दे गुरु रामदास जी महाराज दे पावन दर्शन कीते अमृत सरोवर विच इशनान कीता है नाल संगी साथी सन तो महिमा देख के इस महापुरुष ने जो एक सवैया उचारण कीता है बड़ा कीमती है। राजे सुर ऊहा तो इहां साधु सुर राजे सदा सुधा है ऊहा तो इहां सुधा सरदर्श है। स्वर्ग देच देवते ने इत्थे साधु देवते ने उत्थे राजे देवते ने इत्थे साधु देवते ने उत्थे सुधा अमृत दा कुंभ है इत्थे अमृत दा सरोवर है। सुधा है उहां तो इहां सुधा सरदर्श है पान किए वाके होत अमर सो मरू के जीवन मुकत ये सबको परस है। उस अमृत कुंभ दे चो चुल्ली लेंदे हैं मनुख मरदा नहीं और ए जो अमृत सरोवर है इसका पावन अमृत छकदे हैं मनुख मैं उसके भय तो मरण के भय तो दूर हो जाता है मौत के भय नु एक पासे सुट देता है। एक मौत तो बच जाता है एक मौत दे भय तो बच जाता है। वास्तविक मौत उदों ही डरावनी है जद उसका भय होवे और जे कबूल कर लिया प्रवान कर लिया तो कोई डरावनी नहीं। कहो कबीर मरण मन मानिया मर मर जाते जिन राम न जानिया। भगत कबीर कहते मन साडा मरना कबूल कर चुके है और मौत एक ऐसी घटना दिखाई दे रही है जैसी के एक जन्म ते जन्म ते मरण दे असी हुण कोई अंतरा नहीं समझते। हां ओही मरदे ने जिन्हां ने राम दे इस निजाम नु समझिया ने प्रभु दे इस नियम नु समझिया ने। पान किए वाके होत अमर सो मरो के जीवन मुकत ये सबको परस है। ग्वाल कवि योगिन को दुर्लभ कहा है वो योगी भोगी दोवन को होत इहां हर्ष है। वो जो अमृत दा कुंभ बैकुंठ दे च है सिर्फ योगियां लई है त्यागियां लई है पर ये जो अमृत सरोवर है सारियां लई है चाहे योगी ने चाहे भोगी ने चाहे त्यागी ने चाहे गृहस्थी ने इत सारियां लई है। ग्वाल कवि योगिन को दुर्लभ कहा है वो योगी भोगी दोवन को होत इहां हर्ष है। उहां हरी मंदिर तो यहां हरी गुरु मंदिर यहां ते गुरु पुरुष सुर पुरु ते सरस है। ਕਵੀ ਗੋਲ ਕਹਿੰਦੇ ਨੇ, ਅਗਰ ਮੈਨੂੰ ਕੋਈ ਚੁਣਨ ਲਈ ਕਹੇ ਕਿ ਬੈਕੁੰਠ ਚੁਣਨਾ ਹੈ ਕਿ ਇਸ ਅੰਮ੍ਰਿਤ ਸਰੋਵਰ ਦੀ ਚੋਣ ਕਰਨੀ ਹੈ, ਧੰਨ ਗੁਰੂ ਰਾਮਦਾਸ ਦੀ ਨਗਰੀ ਦੀ ਚੋਣ ਕਰਨੀ ਹੈ, ਤਾਂ ਕਵੀ ਗੋਲ ਕਹਿੰਦੇ ਨੇ, ਮੈਂ ਬੈਕੁੰਠ ਨੂੰ ਠੁਕਰਾ ਦਿਆਂਗਾ, ਇਹ ਨਗਰੀ ਹੀ ਮੇਰੀ ਲਈ ਬੈਕੁੰਠ ਹੈ, ਮੈਂ ਇੱਥੇ ਰਹਿਣਾ, ਆਪਣਾ ਆਹੋ ਭਾਗ ਸਮਝਾਂਗਾ। ਵਾਕਈ ਰੂਹੇ ਜ਼ਮੀਨ ਤੇ ਇੱਕ ਐਸਾ ਨਗਰ ਜਿੱਥੇ 24 ਘੰਟੇ ਪ੍ਰਭੂ ਦੇ ਨਾਮ ਦਾ ਜਾਪ ਚੱਲਦਾ, ਰੂਹੇ ਜ਼ਮੀਨ ਤੇ ਇੱਕ ਐਸਾ ਅਸਥਾਨ ਜਿੱਥੇ ਹਰ ਵਕਤ ਪ੍ਰਭੂ ਦੀ ਮਹਿਮਾ ਗਾਇਨ ਕੀਤੀ ਜਾਂਦੀ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ 3 ਸਾਹਿਬਜ਼ਾਦੇ ਸਨ, ਵੱਡੇ ਬਾਬਾ ਪ੍ਰਿਥੀ ਚੰਦ, ਮੰਝਲੇ ਬਾਬਾ ਮਹਾਦੇਵ, ਔਰ ਛੋਟੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਪ੍ਰਿਥੀ ਚੰਦ ਸੁਭਾਅ ਤੋਂ ਈਰਸ਼ਾਲੂ ਸਨ, ਬਾਬਾ ਮਹਾਦੇਵ ਸੁਭਾਅ ਤੋਂ ਤਿਆਗੀ ਸਨ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਭਾਅ ਤੋਂ ਆਲਮ, ਫਾਜ਼ਲ, ਪ੍ਰੇਮੀ, ਸੰਜਮੀ, ਦੂਰਦ੍ਰਿਸ਼ ਸਨ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਤਿੰਨਾਂ ਤੇ ਨਿਗਾਹ। ਇੱਕ ਦਿਨ ਬੀਬੀ ਭਾਨੀ ਨੇ ਆਪਦੀ ਸੁਪਤਨੀ ਨੇ ਸਾਫ਼ ਕਹਿ ਦਿੱਤਾ, ਜਾਣ ਨਾ ਦੇਸਾਂ ਸੋਡਿਓ, ਹੋਰ ਤੇ ਅਜਰ ਜਰਿਆ ਨਾ ਜਾਈ। ਇਹ ਗੁਰਗੱਦੀ ਸੋਡੀ ਬੰਸ ਦੇ ਚ ਹੀ ਰਵੇ। ਬਚਨ ਕਿਸੇ ਵਕਤ ਭਾਨੀ ਜੀ ਨੇ ਆਪਣੇ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਾਹਮਣੇ ਰੱਖੇ ਸਨ, ਜਦ ਉਹ ਆਪਣੀ ਪੁੱਤਰੀ ਦੀ ਸੇਵਾ ਵੇਖ ਕੇ ਅਤਿਅੰਤ ਪ੍ਰਸੰਨ ਹੋਏ, ਤ੍ਰਿਪਟ ਹੋਏ ਸਨ। ਕਹਿੰਦੇ ਨੇ, ਚੌਕੀ ਦਾ ਪਾਵਾ ਇਸ਼ਨਾਨ ਕਰਦਿਆਂ ਟੁੱਟ ਗਿਆ, ਤਾਂ ਬੀਬੀ ਭਾਨੀ ਨੇ ਆਪਣਾ ਪੈਰ ਥੱਲੇ ਕਰ ਦਿੱਤਾ। ਕੁਦਰਤੀ ਗੱਲ ਸੀ, ਕਿੱਲਾਂ ਲੱਗੀਆਂ, ਪੈਰ ਵਿਚ ਖੂਨ ਨਿਕਲਿਆ। ਪਾਣੀ ਵਿਚ ਖੂਨ ਦੀ ਧਾਰ ਵਗਦੀ ਦੇਖ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਦ ਧਿਆਨ ਮਾਰਿਆ ਤੇ ਕੀ ਦੇਖਿਆ, ਪਾਵੇ ਦੇ ਥੱਲੇ ਭਾਨੀ ਨੇ ਆਪਣਾ ਪੈਰ ਦਿੱਤਾ ਹੋਇਆ ਹੈ। ਇਤਨੀ ਅਥਾਹ ਸੇਵਾ! ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਮੈਂ ਅੱਜ ਤੱਕ ਇਹ ਤੇ ਸੁਣਿਆ ਸੀ ਕਿ ਪੁੱਤਰਾਂ ਦਾ ਖੂਨ ਡੁੱਲਿਆ ਪਿਓ ਦੀ ਖਾਤਰ, ਪਰ ਧੀਆਂ ਦਾ ਖੂਨ ਡੁੱਲਿਆ ਪਿਤਾ ਦੀ ਖਾਤਰ, ਇਹ ਮੈਂ ਪਹਿਲੀ ਦਫਾ ਦੇਖ ਰਿਹਾ, ਆਪਣੀ ਅੱਖਾਂ ਨਾਲ ਦੇਖ ਰਿਹਾ। ਤੂੰ ਮੂੰਹੋਂ ਬੋਲ, ਤੈਨੂੰ ਕੀ ਚਾਹੀਦਾ? ਅੱਜ ਸਾਡੇ ਅੰਦਰ ਦੇ ਕਪਾਟ ਤੇਰੇ ਲਈ ਬਿਲਕੁਲ ਖੁੱਲ ਗਏ, ਤੈਨੂੰ ਕੀ ਚਾਹੀਦਾ ਦੱਸ? ਹੱਥ ਜੋੜ ਕੇ ਪਾਨੀ ਜੀ ਨੇ ਕਿਹਾ, ਇਹ ਗੁਰਗੱਦੀ ਇਹ ਐਸੀ ਵਿਰਾਸਤ ਹੈ, ਅਜਰ ਵਸਤੂ ਹੈ, ਇਹ ਸਿੰਘਾਸਨ ਮੇਰੇ ਪਤੀ ਨੂੰ ਬਖਸ਼ ਦਿਓ। ਤੇ ਪਤਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਕਿਹੜੇ ਵਾਕ ਨਿਕਲੇ? ਤੂੰ ਇਹ ਸੌਗਾਤ ਖੂਨ ਡੋਲ ਕੇ ਮੰਗੀ ਹੈ, ਤੇਰੀ ਸੰਤਾਨ ਨੂੰ ਖੂਨ ਡੋਲਣਾ ਪਏਗਾ। ਬਚਨ ਹੋ ਗਏ ਅਗੰਮੀ। ਗੁਰੂ ਅਮਰਦਾਸ ਜੀ ਮਹਾਰਾਜ ਨੂੰ ਇਹ ਸਾਰਾ ਖਾਕਾ ਦਿਸ ਰਿਹਾ ਸੀ, ਭਾਨੀ ਜੀ ਨੂੰ ਵੀ ਦਿਸ ਰਿਹਾ ਸੀ। ਅਗਾਂਹ ਚੱਲ ਕੇ ਸ਼ਹਾਦਤ ਦੀ ਜੋ ਸ਼ੰਖਲਾ ਚਲੀ, ਸਿੱਖ ਇਤਿਹਾਸ ਇਸ ਨਾਲ ਲਾਲੋ ਲਾਲ ਹੈ, ਰੰਗੇ ਹੋਇਆ। ਖੈਰ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅੰਮ੍ਰਿਤਸਰ ਵਿਚ ਆਪਣੀ ਜੋਤ ਜਗਾ ਰਹੇ ਨੇ। ਸਹਿਜੇ ਸਹਿਜੇ ਚਲੀ ਆ ਰਹੀ ਪਰੰਪਰਾ ਦੇ ਮੁਤਾਬਕ ਪ੍ਰੀਖਿਆ ਵੀ ਲੈ ਰਹੇ ਨੇ ਕਿ ਗੁਰਗੱਦੀ ਸੌਂਪਣੀ ਹੈ, ਦੇਣੀ ਹੈ। ਪ੍ਰਿਥੀ ਚੰਦ ਦਾ ਸੁਭਾਅ ਈਰਸ਼ਾਲੂ, ਬਾਬਾ ਮਹਾਦੇਵ ਦਾ ਸੁਭਾਅ ਤਿਆਗੀ, ਉਹ ਕਿਸੇ ਕੰਮ ਕਾਰ ਵਿਚ ਰੁਚੀ ਨਹੀਂ ਲੈਂਦੇ, ਹਰ ਵਕਤ ਬੈਰਾਗੀ ਸੁਭਾਅ, ਤਿਆਗੀ ਬਿਰਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉੱਤੇ ਆਪ ਦੀ ਬਾਰ ਬਾਰ ਨਿਗਾਹ ਜਾਂਦੀ ਹੈ। ਸਿਆਣੇ ਨੇ, ਸੂਝਵਾਨ ਨੇ, ਸੰਜਮੀ ਨੇ, ਤਾਮੀਰੀ ਰੁਚੀਆਂ ਦੇ ਜੋ ਹੈ ਮਾਲਕ ਨੇ। ਔਰ ਜਿਸ ਤਰ੍ਹਾਂ ਕਹਿੰਦੇ ਨੇ, ਦੂਰਬੀਨ ਨਾਲ ਦੂਰ ਦੀਆਂ ਚੀਜ਼ਾਂ ਵੀ ਦਿਖਾਈ ਦੇ ਜਾਂਦੀਆਂ ਨੇ, ਖੁਰਦਬੀਨ ਨਾਲ ਬਾਰੀਕ ਤੋਂ ਬਾਰੀਕ ਚੀਜ਼ ਵੀ ਦਿਖਾਈ ਦੇ ਜਾਂਦੀ ਹੈ, इस तरह गुरु रामदास जी महाराज ने वेख्या अपने छोटे साहबजादे गुरु अर्जन देव जी नू जितनी गहराई नाल वेख्या महानता दिस पई और जितनी दूर दृष्टि नाल देख्या आप नू गुरु अर्जन देव जी महाराज एक सागर की तरह दिखाई दिते। लेकिन फिर भी प्रीख्या लाजमी सी और उड़ीक सतगुरां ने जो है रखी। तेने आप नू लाहौर भेज दिता। मन ऐसा बैबल होया उत्थे ही आपने कुछ बचन उच्चारण किते। मेरा मन लोचे गुरु दर्शन ताही बिलप करे चा त्रिक की न्याई त्रिखा ना उतरे सांत ना आवे बिरदर्शन संत प्यारे जी। दर्शना दी ए बैबलता ए तड़प ए खिच बार बार गुरु अर्जन देव जी महाराज दे मन विच पैदा होंदी रही और आखिर एक दिन गुरु रामदास जी महाराज ने बुला लिया और आपने जो सामने बचन उच्चारण कीते भाग हुआ गुरु संत मिलाया प्रभ अवनासी घर में पाया। भाग जागे ने ईश्वर दी कृपा होई रहमत होई घर दे विच ही पूर्ण संत दी प्राप्ति हो गई पूर्ण गुरुदेव दी प्राप्ति हो गई। अपना मस्तक धन गुरु रामदास जी महाराज दे कदमा ते रखया पर मस्तक गुरु रामदास जी दे कदमा ते की रखया एक कदम गुरु अर्जन देव जी महाराज दे सिंघासन ते पहुंच गए। मस्तक कदमा ते रखया अपने कदम सिंघासन ते पहुंच गए। गुरु रामदास जी महाराज ने गद्दी गुरु अर्जन देव जी महाराज नु सौंप दित्ती और इस तरह बकौले भाई गुरदास चली पीड़ी सोड़ियां रूप वटावन वारो वारी। भट्टा ने इंज उपमा की थी धन गुरु रामदास जी महाराज दी हम अवगुण भरे एक गुण नाई अमृत छाड़ बिखे दिख खाए माया मो भरम पे भूले सुतदा रासों प्रीत लगाई। एक उत्तम पंथ सुनयो गुर संगत तह मिलंत जम त्रास मिटाई। एक अरदास भाट कीरत की गुरु रामदास राखो सरनाई गुरु रामदास राखो सरनाई गुरु रामदास राखो सरनाई। भादरों सुदी तिन सम्मत 1638 बिक महीनो आप गोविंदवाल साहब दे ज्योति ज्योत समा गए। शरीर करके गोविंदवाल दे लीन होए ज्योत करके धन गुरु अर्जन देव जी महाराज दे अंदर विराजमान होए। इस तरह संसार नो एक अमर यादगार एक अमृत तोहफा एक महान तीर्थ अमृतसर दे गए जिथे हजारा नर नारी रोज इशनान करके दर्शन करके अपना जन्म सफल कर देने और रोज अरदास देच ए मंग कर देने श्री अमृतसर साहब जी दे दर्शन इशनान हर सिख दी मंग हर सिख दी चाहत और हर सिख दी चाहत पूरी करन लई ए महान अस्थान धन गुरु रामदास जी महाराज दी देन उना दी अमर यादगार जो अमृत तत् नाल सदीवी जोड़न दी प्रेरणा देंदा रहे।
जग और नयाए महात्म में अवतार उजागर आन कियो तिनके दुख कोटक दूर गए मथुरा जिन अमृत नाम पियो। ए पद्धत ते मत चूके रे मन भेद भेद न जानु बियो पर तच्छर दे गुरु अर्जन के हर पूरन ब्रह्म निवास लियो।
धन गुरु अर्जन देव जी महाराज जगत दे चिक ऐसे अवतारी पुरुष ने जिन्हां दी मिसाल घट ही मिलदी है। वैसाख वदी सत 1620 बिकमे संमद धन गुरु रामदास जी महाराज दे घर माता भानी दी कुख तो गोविंदवाल साहब विच आप दा आगमन होया। ए नूरानी जोत उस थां ते ही उजागर होई। गोविंदवाल दी धरती नू ए माण हासिल है। सहजे सहजे आप दा बचपना भी इस ढंग नाल बतीत हो रहा है कि भट्टा नू कहना पया कि तैं जनमत गुरमत ब्रह्म पछाण्यो। हे गुरु अर्जन देव जी, तुसी जन्म तो ही ब्रह्म ज्ञानी हो, जन्म तो ही ब्रह्मनिष्ठ हो, जन्म तो ही ईश्वर नाल जुड़े हो। इसका एक इतिहासक सबूत भी मिलता है कि अजे आप सिर्फ 1 साल दे सन ते आप धन गुरु अमरदास जी महाराज दे सिंघासन ते चढ़न की कोशिश पै कर दे सन। हुण 1 साल दे बालक दी काया 2.5 फुट उच्चा सिंघासन पूरी कोशिश करन लेकिन शरीर चढ़ ना सके। माता भानी जी बजे होया है, एकदम आप नु चुकया और आख्या, लाल जी इस गद्दी ते नहीं बैठेदा, ए धन गुरु अमरदास जी महाराज दा सिंघासन है, इस ते नहीं बैठेदा। इतने च गुरु अमरदास जी महाराज आ गए। भानी दे हथों बच्चे नू बालक गुरु अर्जन देव जी नू लै सिंघासन ते बिठा के कहन लगे, एह दोहता बाणी का बहुता, ए ते बाणी दा जहाज है, ते जे एही सिंघासन ते नहीं बैठेगा ते फिर कौन बैठेगा। ए भविष्यवाक ए दूरदृष्टि गुरु अमरदास जी महाराज दी सही साबित हुई। वाकई गुरु अर्जन देव जी महाराज बाणी दे बहुत और बाणी दे जहाज जगत विच कहलाए। आप दी अजीम देन हरिमंदर ते फिर तरन तारण दा महान तीरथ ते अस्थान है। कहिंदे ने जद आपने हरिमंदर तामीर कराण दी सोची, उसारण दी सोची, ता आप दे अंदर ख्याल आया, नहीं किस कोलों रखाई है, बुनियादी पत्थर किस कोल रखाई है। आपने इस दी नीह साईं मियां मीर पासों रखाई। इस तरीके नाल वितक्रिया तो उच्ची दुनिया, भेदभाव तो उच्ची दुनिया दा सबूत आपने मुहैया कीता। हरिमंदर साहब दी नीह साईं मियां मीर ने रखी, जो सिख इतिहास विच पूर्ण तौर ते उजागर है। गुरु अर्जन देव जी महाराज दी होर अजीम देन धन गुरु ग्रंथ साहब जी महाराज दी संपादना। गुरु ग्रंथ साहब जी महाराज पोथियां दे रूप दे सन। कुछ पोथियां बाबा मोहन जी पास सन गोविंदवाल साहब। कहिंदे ने बाबा बुढ़ा जी पोथियां लैण लई गए मायूस लोटे, भाई गुरदास जी पोथियां लैण लई गए, मोहन जी ने नहीं दितियां। ता नंगी पैरी धन गुरु अर्जन देव जी महाराज आप चल के गए। उत्थे जिस ढंग नाल प्रभु मोहन दी अकाल पुरख मोहन दी उस्तति कीती ते आखिया, मोहन तेरे ऊंचे मंदर, प्रभु दी इस उपमा नो मिठी आवाज मिठी धुनी दे राही जद सुनिया, समाधि च बैठे मोहन जी दी अख खुली, आप थल्ले आए। चौबारा मोहन जी दा अज भी एक सुंदर यादगार दी तरह बने होया है। आपने गुरु अर्जन देव जी महाराज नु अंदर बिठाया, पोथियां हवाले कीतियां, लेकिन कुछ बचन भी कहे जो कवि संतोख सिंह जी महाराज ने इंज लिखे ने। प्रथम हमारी वस्त लई पित पासते, कुल भने अन की होती जो गुरता जासते। पहले ते तुसी साडे पिता गुरु अमरदास जी महाराज दे पासों ए सिंघासन प्राप्त कर लिया, थोड़े पिता ने प्राप्त कर लिया, वस्तु साडी सी तुसी खो ली, ਵਸਤੂ ਤੇ ਭਲਿਆਂ ਦੇ ਕੋਲ ਸੀ, ਸੋਡੀਆਂ ਨੇ ਖੋ ਲਈ। ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸਤੇ, ਕੁਲ ਭਲਿਆਂ ਕੀ ਹੁਤੀ ਜੋ ਗੁਰਤਾ ਜਾਸਤੇ, ਲਾਜ ਨਾ ਧਾਰੋ ਆਪ ਅਬੈ ਚਲ ਆਇਓ, ਸਭ ਗੁਰੂਆਂ ਕੇ ਸ਼ਬਦ ਲੈਣ ਹਿਤ ਧਾਇਓ। ਤੇ ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ, ਗੱਦੀ ਤੇ ਚਲੀ ਗਈ ਸਾਡੇ ਕੋਲੋਂ, ਹੁਣ ਪੋਥੀਆਂ ਲੈਣ ਲਈ ਆ ਗਏ, ਹੁਣ ਸਤਿਗੁਰਾਂ ਦੇ ਬਚਨ ਲੈਣ ਲਈ ਜੋ ਹੈ ਆ ਗਏ। ਪਰ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਰਹੇ। ਗੁਰੂ ਅਮਰਦਾਸ ਜੀ ਮਹਾਰਾਜ ਦੀ ਪਾਵਨ ਸੰਤਾਨ ਜਾਣ ਕੇ, ਸਮਾਧੀ ਲੀਨ ਪੁਰਸ਼ ਜਾਣ ਕੇ ਮਨ ਦੇ ਸਤਿਕਾਰ ਬਣਾਈ ਰੱਖਿਆ। ਨਿੰਦਾ ਉਸਤਤ ਵਿਆਜ ਬਚਨ ਮੋਹਨ ਕਹੇ, ਬਾਬਾ ਮੋਹਨ ਜੀ ਨੇ ਇਹ ਠੀਕ ਹੈ, ਇੰਜ ਲੱਗਦਾ ਹੈ ਜਿਵੇਂ ਨਿੰਦਾ ਕੀਤੀ ਹੈ, ਪਰ ਨਿੰਦਾ ਚ ਵੀ ਉਸਤਤੀ ਕਰ ਰਹੇ ਨੇ ਕਿ ਤੁਸੀਂ ਮਹਾਨ ਨਿਕਲੇ, ਸੌਗਾਤ ਸਾਡੇ ਪਿਤਾ ਕੋਲ ਸੀ, ਲੈ ਗਏ ਤੁਸੀਂ, ਅਸੀਂ ਯੋਗ ਨਹੀਂ ਨਿਕਲੇ, ਸਾਡੇ ਕੋਲ ਯੋਗਤਾ ਨਹੀਂ ਸੀ ਕਿ ਅਸੀਂ ਪਿਤਾ ਕੋਲ ਪ੍ਰਾਪਤ ਕਰਦੇ, ਪਰ ਤੁਸੀਂ ਲੈ ਗਏ, ਤੁਹਾਡੇ ਪਿਤਾ ਲੈ ਗਏ, ਸੌਗਾਤ ਸਾਡੇ ਘਰ ਦੀ ਪੈ ਗਈ ਤੁਹਾਡੀ ਜੋ ਹੈ ਝੋਲੀ ਚ। ਇਸ ਤਰ੍ਹਾਂ ਨਿੰਦਾ ਵਿਚ ਲਿਪਟੇ ਹੋਏ ਉਸਤਤ ਦੇ ਬਚਨ ਬਾਬਾ ਮੋਹਨ ਜੀ ਨੇ ਕਹੇ। ਇਨ੍ਹਾਂ ਪੋਥੀਆਂ ਨੂੰ ਆਪਣੇ ਸਿਰ ਦੇ ਉੱਤੇ ਹੀ ਰੱਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਵਿਚ ਆਏ। ਰਾਮਸਰ ਵਿਚ ਬੈਠ ਕੇ ਆਪਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਦ ਸੰਪਾਦਨਾ ਆਰੰਭ ਕੀਤੀ, ਆਪ ਬੋਲਦੇ ਗਏ, ਭਾਈ ਗੁਰਦਾਸ ਲਿਖਦੇ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬੀੜ ਦੇ ਪਹਿਲੇ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ, ਲਿਖਾਰੀ ਭਾਈ ਗੁਰਦਾਸ ਜੀ। ਕਹਿੰਦੇ ਜਿਨ੍ਹਾਂ ਦਿਨਾਂ ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਹੋ ਰਹੀ ਸੀ, ਦੂਰ ਦੂਰ ਤੋਂ ਭਗਤ ਆਪ ਜੀ ਪਾਸ ਆਏ, ਕਿਉਂਕਿ ਦੇਸ਼ ਵਿਚ ਇਹ ਆਮ ਚਰਚਿਤ ਹੋ ਗਈ ਸੀ ਗੱਲ ਕਿ ਸਿਰਮੌਰ ਭਗਤ, ਮਹਾਨ ਭਗਤ, ਜਿਨ੍ਹਾਂ ਦੇ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕੱਠੇ ਕੀਤੇ ਸਨ ਪਹਿਲੇ ਪਾਤਸ਼ਾਹ ਜੀ ਨੇ, ਉਨ੍ਹਾਂ ਨੂੰ ਉਸ ਮਹਾਨ ਗ੍ਰੰਥ ਵਿਚ ਦਰਜ ਕਰ ਰਹੇ ਨੇ ਗੁਰੂ ਨਾਨਕ ਦੀ ਪੰਜਵੀਂ ਆਤਮਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਤਾਂ ਆਪ ਦੇ ਜੋ ਸਮਕਾਲੀ ਸਨ ਭਗਤ ਸੂਰਦਾਸ ਇਤਿਆਦਕ, ਕਾਨਾ ਜੀ, ਪੀਲੂ ਜੀ, ਛੱਜੂ ਜੀ, ਔਰ ਇਸ ਤਰੀਕੇ ਨਾਲ ਕਵੀ ਜਮਾਲ ਹੁਸੈਨ ਇਤਿਆਦਕ, ਇਹ ਵੀ ਆਪਣੇ ਆਪਣੇ ਬਚਨ ਕਲਾਮ ਲੈ ਕੇ ਰਾਮਸਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੋ ਹੈ ਪਹੁੰਚੇ। ਕਹਿੰਦੇ ਜਦੋਂ ਤਰਤੀਬ ਦੇ ਰਹੇ ਸਨ ਉਦੋਂ ਹੀ ਕਾਨਾ ਜੀ ਦਾ ਆਗਮਨ ਹੋਇਆ, ਔਰ ਪੀਲੂ ਜੀ ਦਾ, ਔਰ ਜਮਾਲ ਹੁਸੈਨ ਦਾ। ਸਾਹਿਬ ਕਹਿਣ ਲੱਗੇ, ਤੁਸੀਂ ਆਪਣੇ ਬੋਲ ਸੁਣਾਓ। ਅਗਰ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਕਰਨ ਦੇ ਲਾਇਕ ਹੋਏ ਤਾਂ ਅਸੀਂ ਦਰਜ ਕਰਾਂਗੇ। ਤੋ ਕਾਨਾ ਜੀ ਦੇ ਇਹ ਬਚਨ, ਮੈਂ ਉਹੀ ਰੇ, ਮੈਂ ਉਹੀ ਰੇ, ਅਜੇ ਪੂਰੇ ਵਾਕ ਬੋਲ ਨਹੀਂ ਸਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੁੱਪ ਕਰਾ ਦਿੱਤਾ, ਆਖਿਆ ਚੁੱਪ ਰਹਿ, ਅਸੀਂ ਮੈਂ ਦੇ ਚਲੀਨ ਨਹੀਂ ਹੋਣਾ, ਤੂੰ ਦੇ ਚਲੀਨ ਹੋਣਾ, ਅਸੀਂ ਮੈਂ ਮਿਟਾਉਣੀ ਹੈ, ਅਸੀਂ ਉਹ ਸਾਧਨਾ ਕਰਨੀ ਹੈ ਕਿ ਮੈਂ ਮਿਟ ਹੀ ਜਾਏ, ਮੈਂ ਭੁੱਲ ਹੀ ਜਾਏ, ਔਰ ਤੂੰ ਪ੍ਰਗਟ ਹੋਵੇਂ, ਤੂੰ ਹੀ ਤੂੰ ਰਹਿ ਜਾਵੇਂ। ਇਸ ਵਾਸਤੇ ਇਨ੍ਹਾਂ ਬਚਨਾਂ ਚ ਅਹੰਕਾਰ ਦੀ ਬੂਹ ਆਉਂਦੀ ਹੈ, ਨਿਰੰਕਾਰ ਦੀ ਸੁਗੰਧੀ ਨਹੀਂ। ਕਹਿੰਦੇ ਨੇ ਫਿਰ ਛੱਜੂ ਅੱਗੇ ਆਇਆ, ਉਹ ਕਹਿਣ ਲੱਗਾ, ਕਾਗਜ਼ ਸੰਧੀ ਪੁੱਤਰੀ, ਤੋ ਭੀ ਤ੍ਰਿਏ ਨਾ ਨਿਹਾਰ, ਯਹੀ ਮਾਰ ਲੈ ਜਾਵਈ ਯਥਾ ਬਿਲੋਚਨ ਧਾੜ। ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਈ ਹੈ, ਉਸਦੀ ਕੋਈ ਤਸਵੀਰ ਵੀ ਹੈ, ਤਾਂ ਨਹੀਂ ਦੇਖਣੀ ਚਾਹੀਦੀ, ਇਹ ਨਰਕਾਂ ਵਿੱਚ ਲੈ ਜਾਂਦੀ ਹੈ, ਇਹ ਨਰਕ ਦੁਆਰੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਆਪਣੀ ਮਾਂ ਨੂੰ ਵੇਖਦਾ ਹੁੰਦਾ ਹੈ ਕਿ ਨਹੀਂ, ਭੈਣ ਨੂੰ ਵੇਖਦਾ ਹੈ ਕਿ ਨਹੀਂ, ਆਖਿਰ ਉਹ ਸਰੂਪ ਵੀ ਇਸਤਰੀ ਹੈ, ਉਹ ਵੀ ਤੈਨੂੰ ਨਰਕਾਂ ਚ ਸੁੱਟੇਗੀ। ਇਹ ਬੋਲ ਵੀ ਸਾਡੀ ਮਤ ਤੇ ਪੂਰੇ ਨਹੀਂ ਉਤਰਦੇ, ਰੱਬੀ ਸਿਧਾਂਤ ਤੇ ਪੂਰੇ ਨਹੀਂ ਉਤਰਦੇ। ਵੀ ਕਹਿਣਾ ਪਏਗਾ, ਅਗਰ ਈਸ਼ਵਰ ਨੇ ਇਸਤਰੀ ਨੂੰ ਬਣਾਇਆ ਹੈ, ਤਾਂ ਮਨੁੱਖ ਨੂੰ ਨਰਕਾਂ ਵਿਚ ਪਾਉਣ ਲਈ ਬਣਾਇਆ, ਤਾਂ ਈਸ਼ਵਰ ਦੋਸ਼ੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨ੍ਹਾਂ ਭਗਤਾਂ ਦੇ ਕਲਾਮ ਵਾਪਸ ਕੀਤੇ। ਫਿਰ ਇੱਕ ਭਗਤ ਅੱਗੇ ਆਇਆ, ਉਹ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਮੇਰੇ ਬੋਲ ਸੁਣੋ। सतगुरु कहन लगे, सुना चुप वे अड़िया चुप, बोलन दे नहीं जा। साहब कहन लगे नहीं, चुप नहीं रहना, जिथे लोड़ पई बोलना है, जिथे लोड़ नहीं खामोश रहना है। जब लग दुनिया रही है नानक, किछ सुनी है किछ कही है, कुछ कहना है कुछ सुनना है, चुप नहीं रहना। अगर चुप ही रहना है तो दरख्त चुप ने, पत्थर चुप ने, ते फिर प्रभु ने जबान क्यों बनाई? चुप रहने लई नहीं, मौन धारण करने लई नहीं, बोलन लई बनाए गए। और ओ बोलना है, उना बोलां नू प्रगट करना है जिन्हों सुन के संसार नू शांति मिले, अपने आप नू चैन मिले, प्रभु दी प्रसन्नता हासिल होवे। बोलना है, चुप नहीं रहना। कहिंदे ने बिंद्रा बन तो पहुंचे भगत सूरदास, नेत्रहीन सन, ए भी लाठी दे आसरे ते खड़े होए, बिरध शरीर से आखण लगे, हे गुरुदेव पिता, परिपूर्ण परमात्मा ने कुछ मैनू भी सौगात दिती है और मैं वो आप दे नजराने वजो भेट करन आया। साहब कहन लगे, सुनाओ। ए भगत जिथे महान कवि सन, उथे महान संगीतकार भी सन। दोपहर का समा सी, सारंग राग दी धुन अलापी और वजद विच आके इस पंक्ति दा गायन कीता। छाड़ मन हर बेमुखन को संग, ऐसे मधुर आवाज विच, ऐसे सुरीले कंठ दे चाऊं और ऐसी लय तार विच अलाप होया, सूरदास दी अपनी ही समाधि लग गई। सुनन वाले बिस्माद होए, धन गुरु अर्जन देव जी महाराज भी प्रसन्न होए। धन गुरु अर्जन देव जी महाराज नो भगत सूरदास ते ए बोल इतने प्यारे लगे, इतने चंगे लगे, आप सोची पै ने कि सूरदास अगे वधे, पूरा वाक सुनिए ते गुरु ग्रंथ साहिब जी महाराज दे दर्ज करिए। इतने च लांगरी सिंह आया, हथ जोड़ के बेनती करन लगा, महाराज लंगर तैयार है, पंगता विराज गई ने और आप दी उड़ीक है। सतगुरुदेव जी महाराज सोचते ने, जाइए ते भगत दी तोहीन जो जुड़ गए प्रभु नाल, ते ना जाइए तो पंगता लग चुकी ने, अन्न दी तोहीन, लंगर दी तोहीन, भगत दा भी सन्मान रह जाए और पंगत देच भी जा बैठिए। तो गुरु अर्जन देव जी महाराज ने कि आप इन्हां दी एक पंक्ति ही दर्ज कर दो। गुरु ग्रंथ साहिब जी महाराज दे अंदर इस भगत दी इक्को ही पंक्ति है, छाड़ मन हर बेमुखन को संग। भाई गुरुदास जी ने ए पंक्ति दर्ज करके कबीर जी दा बाद विच एक शब्द चढ़ाया गया, सारंग राग दी समाप्ति होई। तां भाई गुरुदास जी कहन लगे, महाराज जगत नूं किस तरह पता चलेगा, संगतां नूं ए बोध किस तरह हासिल होवेगा कि ए पंक्ति भगत सूरदास जी दी है। साहिब कहन लगे, इसका सिरलेख लिखो। हुण पंक्ति लिखवाण तो बाद सिरलेख लिखवांदे ने, उपर लिखो, सारंग महला पंजवा सूरदास। साहब कहने लगे, शब्द असी उचारण करदे हां और शब्द सूरदास नू भेट करदे हां, उस दे नाम ते उचारण करदे हां ताकि उसका नाम गुरु ग्रंथ साहिब जी महाराज दे दर्ज हो जाए। गुरु अर्जन देव जी दी सोचनी, सूरदास नू अमर करन दा जज्बा। शब्द गुरु अर्जन देव जी महाराज दा है, लेकिन उस दे च नानक शब्द नहीं है, सूरदास है। सूरदास दी उपर एक पंक्ति है, ए जगत नू पता चले कि ए एक पंक्ति सूरदास दी है। थल्ले दा शब्द गुरु अर्जन देव जी महाराज ने सूरदास नू भेट कीता है, तो सिरलेख ए लिखवाया, सारंग मल्ला पंजवा सूरदास। थल्ले जो पावन वाक है ओ इंज है, हर के संग बसें हर लोक, तन मन अर्प सर्वस सब अर्प्यो, आनंद सहज धुन जोंक। श्याम सुंदर तज आन जो चाहत, ज्यों कुछ टी तन जोंक, सूरदास मन प्रभत लीनो दीनो एह परलोक। सूरदास दे मन नू प्रभु ने अपने हत्था च लिया और परलोक दे सुख इस लोक दे च दे देते ने। ऐसा क्यों हो? सूरदास की समझ दे च एक गल आ गई है कि श्याम सुंदर तज आन जो चाहत, ज्यों कुछ टी तन जोंक, प्रभु नू छड़ के किसे होर वस्तु की वासना करनी, ए ते इंज है जिवें जोंक कोड़ी दा खून पींदी है मिठा जान के, ते बाद विच तड़प तड़प के अपने प्राण गवा बैठती है, अपनी जान दे देंदी है। इस तरह भट्टां दे सोईए, कबीर फरीद दे श्लोक, ते फिर संपूर्ण गुरु ग्रंथ साहब जी महाराज की संपादना करके आपने प्रकाश करवाया हरिमंदर साहब दे विच। हुक्मनामा बाबे बुढ़े जी ने लिया, आपने सरवण कीता और उत्थे सारी संगत नू जो आपने ताकीद कीती वो ए, सतगुर के शरीर हैं जो सब थान समय सब ना दर्शे हैं, मेरा जड़ा शरीर है इहदे दर्शन सारी थावां ते नहीं हो सकते, मेरी काया व्यापक नहीं है। ग्रंथ रिदा गुरु को एहो जानो, उत्तम है सब काल रहे हैं, गुरु दा हिरदा गुरु दी आत्मा गुरु ग्रंथ नू जानना, ये हर वक्त मौजूद ने और हर थां ते मौजूद ने। शब्द बिल्कुल नाल रह सकदा है मनुख दे, गुरु मेरे संग सदा है नाल है। तो आप कहंदे ने मेरे स्वरूप ते याते है दीरग, साहिब जान अदायब तै, मेरे तो वड्डा करके जानना, क्योंकि मैं आप उपासक हां, मैं आप शब्द गुरु नू मत्था टेकना, ये प्रभु दे बोल ने, परमात्मा दे बोल ने, नाजल होए ने, उतरे ने। इस तरीके दे नाल हरिमंदर साहब दे अंदर धन गुरु ग्रंथ साहब जी महाराज दा आपने प्रकाश करवाया। पृथ्वी चंद मन विच अपनी ईरखा वधाई जा रहा सी, कहिंदे ने चारों पासे मसंदा दी आमद भी रोक दित्ती, संगतां दी आमद भी उसने जबरन रोकी और इस तो इलावा सुली खान नूं भी उकसाया। हालात ऐसे भी बने कि लंगर एक दिन बिल्कुल मस्ताना हो गया और कर्म जो पृथ्वी चंद दी वोटी सी कहन लगी कोई गल नहीं, है ते बे औलादा गुरु अर्जन, इस सारी संपत्ति साड़ी है, इस सारा धन मान प्रतिष्ठा साड़ी है, ये है ते बे औलादा। कहने ए बोल जगत माता गंगा नू चुभे, जो आप दी सुपत्नी सी गुरु अर्जन देव जी महाराज थी। इस तरह दे बोल, फिर पृथ्वी चंदा ए ईरशालू सुभा कहंदे ने मसंदा दे राही धन लुट लिया, अन्न लुट लिया, वस्त्र लुट ले, साजो समग्री लुट ली और चारों पासे पैरा बिठवा दिता, कोई पहुंचे ना। हालात ऐसे, पैर दा लंगर तैयार ही नहीं होया। जगत माता गंगा आप दी सुपत्नी ने सोचिया गुरुदेव लई ते कुछ भोजन तैयार करा, तो आपने घर टटोले है, देखे है, एक मिट्टी दे भांडे देच थोड़ा जिहा बेसन पिया सी, आपने उस दे दो प्रसादे तैयार कीते, सतगुरां दे अगों रखे, ते अगों रखदिया सार रो पईया जारो जार। गुरु अर्जन देव जी महाराज ने उत्थे बोल उचारण कीते ने, रूखो भोजन भूम सैन सखी प्रे संग सुख बिहात। ऐ सखी, रूखा भोजन है, धरती ते सोना है, पर तू रो ना। पृथ्वी चंद अन्न लुट के लै गया, धन लुट के लै गया, वस्त्र लुट के लै गया, पर इना नियामतां दे देण वाला जो दाता है वो ते मेरे हिरदे च बैठा है, उसनों लुटके ते नहीं ले गया। सागर मेरे कोल है, सूरज मेरे कोल है, महाशक्ति मेरे कोल है, प्रभु मेरे कोल है, उन्हें जमीन देते ही आनंद बना देता है और उसने रुखे भोजन देच भी स्वाद बना देता है, रस बना देता है। इस तरह सबर शांति दे नमूने धन गुरु ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਰਾਜ ਸਤਾ ਆਪ ਤੋਂ ਪਰੇਸ਼ਾਨ ਸੀ। ਉਸ ਦੇ ਕੁਝ ਕਾਰਨ, ਜਿੱਥੇ ਦੇਸ਼ ਦੇ ਕੋਣੇ ਕੋਣੇ ਤੋਂ ਸੰਗਤਾਂ ਆਪ ਦੇ ਦਰਸ਼ਨਾਂ ਲਈ ਆਉਂਦੀਆਂ ਸਨ, ਉੱਥੇ ਮੁਸਲਿਮ ਪੀਰ ਫਕੀਰ ਵੀ ਆਪ ਦੀ ਚਰਨ ਛੋਹ ਪ੍ਰਾਪਤ ਕਰਨ ਲਈ ਆਪ ਦੇ ਆਲੇ ਦੁਆਲੇ ਪਰਿਕਰਮਾ ਕਰਦੇ ਸਨ। ਸਾਈ ਮੀਆਂ ਮੀਰ ਵੀ ਆਪ ਦੇ ਮੁਰੀਦਾਂ ਦੇ ਚੋਂ ਇੱਕ ਮੁਰੀਦ ਸੀ। ਜਮਾਲ ਹੁਸੈਨ ਵੀ ਆਪ ਦੇ ਸਿੱਖਾਂ ਦੇ ਚੋਂ ਇੱਕ ਸਿੱਖ ਸੀ। ਵਕਤ ਦੀ ਹਕੂਮਤ ਨੂੰ ਇਹ ਗੱਲ ਚੁੱਭੀ, ਸਾਡੇ ਰਸਤੇ ਦਾ ਇੱਕ ਰੋੜ ਹੈ ਔਰ ਇਸ ਦਾ ਸੱਤ, ਇਸ ਦੀ ਤਪੱਸਿਆ, ਇਸ ਦਾ ਗਿਆਨ ਇਤਨਾ ਉਜਾਗਰ ਹੋ ਰਿਹਾ ਹੈ ਕਿ ਸਾਰੇ ਦੇਸ਼ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਾਡੀ ਸਤਾ ਲਈ ਕਿਧਰੇ ਖਤਰਾ ਨਾ ਹੋ ਜਾਏ। ਦੂਸਰੇ ਪਾਸੇ ਸੁਲੀ ਖਾਨ ਦੇ ਕੰਨ ਭਰਦਾ ਰਿਹਾ ਪ੍ਰਿਥੀ ਚੰਦ, ਮੌਲਵੀ ਕੰਨ ਭਰਦੇ ਰਹੇ ਜਹਾਂਗੀਰ ਦੇ। ਸੁਲਹੀ ਖਾਂ ਆਪਣੇ ਪੂਰੇ ਲਾਓ ਲਸ਼ਕਰ ਸਮੇਤ ਅੰਮ੍ਰਿਤਸਰ ਤੇ ਹਮਲਾ ਆਵਰ ਹੋਇਆ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗਤਾਂ ਨੂੰ ਇਕੱਤਰਿਤ ਕੀਤਾ ਔਰ ਪਤਵੰਤੇ ਸੱਜਣਾਂ ਦੀ ਰਾਏ ਲੈਣੀ ਚਾਹੀ। ਪਹਿਲਾ ਮਤਾ ਇਹ ਪਕਾਇਆ ਗਿਆ, ਪ੍ਰਥਮੇ ਮਤਾ ਜੇ ਪੱਤਰੀ ਚਲਾਓ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ, ਚਿੱਠੀ ਭੇਜੋ। ਪਾਤਸ਼ਾਹ ਨੇ ਕਿਹਾ ਨਹੀਂ। ਦੁਤੀਏ ਮਤਾ ਦੋਇ ਮਾਨੁਖ ਪੁਛਾਓ, ਦੋ ਬੰਦੇ ਭੇਜੀਏ, ਉਹ ਸੁਲੀ ਖਾਨ ਨੂੰ ਸਮਝਾਣ। ਸਾਹਿਬ ਕਹਿਣ ਲੱਗੇ ਨਹੀਂ। ਤਿਤੀਏ ਮਤਾ ਕਿਛ ਕਰੋ ਉਪਾਇਆ, ਫਿਰ ਮਹਾਰਾਜ ਅਸੀਂ ਖੁਦ ਲੜਾਈ ਲਈ ਤਿਆਰ ਹੋਈਏ, ਸ਼ਸਤਰ ਤਿਆਰ ਕਰੀਏ, ਬਸਤਰ ਤਿਆਰ ਕਰੀਏ, ਖੁਦ ਲੜੀਏ। ਨਹੀਂ, ਇਸ ਮਤੇ ਨੂੰ ਵੀ ਸਤਿਗੁਰਾਂ ਨੇ ਰੱਦ ਕਰ ਦਿੱਤਾ। ਤਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ, ਹੇ ਈਸ਼ਵਰ ਬਸ ਤੂੰ ਹੀ ਮਦਦਗਾਰ ਹੈ, ਮੈਂ ਸਭ ਕੁਛ ਤੇਰੇ ਹਵਾਲੇ ਕੀਤਾ ਹੈ। ਰਸਤੇ ਵਿੱਚ ਘੋੜਾ ਐਸਾ ਮਛਰਿਆ, ਲਗਾਮ ਟੁੱਟੀ ਔਰ ਇਹ ਘੋੜਾ ਭੱਜ ਪਿਆ ਭੱਠੇ ਦੀ ਤਰਫ਼, ਜਿੱਥੇ ਅੱਗ ਲੱਗੀ ਹੋਈ ਸੀ, ਇੱਟਾਂ ਪਕ ਰਹੀਆਂ ਸਨ, ਉਸੇ ਭੱਠੇ 'ਚ ਇਹ ਘੋੜਾ ਗਿਰ ਗਿਆ ਔਰ ਸੁਲਹੀ ਖਾਂ ਗਿਰ ਗਿਆ। ਇਸ ਤਰ੍ਹਾਂ ਉਹ ਜ਼ਿੰਦਾ ਹੀ ਜਲ ਕੇ ਖਾਕ ਹੋ ਗਿਆ, ਅੰਮ੍ਰਿਤਸਰ ਨੂੰ ਖਾਕ ਕਰਦਿਆਂ ਕਰਦਿਆਂ ਖੁਦ ਹੀ ਖਾਕ ਹੋ ਗਿਆ, ਖੁਦ ਹੀ ਮਿੱਟੀ ਹੋ ਗਿਆ। ਸਤਾ ਦਾ ਮੁਖੀ ਜਹਾਂਗੀਰ, ਉਸਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੱਦਾ ਭੇਜਿਆ ਔਰ ਆਖਿਆ, ਇਸਲਾਮ ਸੰਬੰਧੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕੁਛ ਵਾਕ ਨੇ, ਇਹਨਾਂ ਨੂੰ ਕੱਢ ਦਿਓ। ਤਾਂ ਪਹਿਲੇ ਆਪਣੇ ਭਾਈ ਗੁਰਦਾਸ ਜੀ ਨੂੰ ਭੇਜਿਆ ਔਰ ਜਿਸ ਦਿਨ ਹੁਕਮਨਾਮਾ ਲਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜੋ ਜਹਾਂਗੀਰ ਨੇ ਸੁਣਿਆ ਉਹ ਤੇ ਇਹ ਸੀ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇਹਨਾਂ ਬਚਨਾਂ ਨੂੰ ਸੁਣ ਕੇ ਜਹਾਂਗੀਰ ਚਾਹੇ ਪ੍ਰਭਾਵਿਤ ਹੋਇਆ, ਲੇਕਿਨ ਰਾਜਨੀਤਿਕ ਸੀ, ਸੱਤ ਦਾ ਇਤਨਾ ਪ੍ਰਤਾਪ ਵਧਦੇ ਹੋਇਆ ਵੇਖ ਕੇ ਉਸਨੂੰ ਉਖਿਆ ਹੀ ਸੀ। ਮੁਰਤਜ਼ਾ ਖਾਨ ਦੇ ਹਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਰ ਦਿੱਤਾ। ਹਵੇਲੀ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ ਔਰ ਖੁੱਲੀਆਂ ਸਜ਼ਾਵਾਂ ਦੇਣ ਦੀ ਛੋਟ ਦੇ ਦਿੱਤੀ ਗਈ। ਚੰਦੂ ਨੇ ਵੀ ਆਪਣੇ ਅੰਦਰ ਜੋ ਬਦਲੇ ਦੀ ਭਾਵਨਾ ਸੀ ਉਸਨੂੰ ਉਜਾਗਰ ਕੀਤਾ, ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਲਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤਰ੍ਹਾਂ ਪਹਿਲੇ ਆਪ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਫਿਰ ਉਬਲ ਦੀ ਦੇਗ ਵਿੱਚ ਉਬਾਲਿਆ ਗਿਆ, ਫਿਰ ਜਿਸਮਾਂ ਦੇ ਇਹ ਜਿਹੜੇ ਛਾਲੇ ਨੇ ਇਹਨਾਂ ਦੇ ਉੱਤੇ ਠੰਡਾ ਪਾਣੀ ਪਾਉਣ ਲਈ ਰਾਵੀ ਵਿੱਚ ਖੜੇ ਕਰਨ ਦਾ ਸੋਚਿਆ ਹੀ ਗਿਆ। ਸਾਈ ਮੀਆਂ ਮੀਰ ਦੀ ਆਮਦ ਹੋਈ, ਆਪ ਨੇ ਇਹ ਹਾਲਤ ਵੇਖੀ, ਰੋ ਪਏ। ਉਸ ਵਕਤ ਸਾਹਿਬ ਕਹਿਣ ਲੱਗੇ, ਸੁਣ ਕਿਹਾ ਸਤਿਗੁਰ ਨੇ ਮੀਆਂ, ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਗਿਆ, ਮਨ ਸ਼ਾਂਤ ਹੈ ਹਰੀ ਨਾਮ ਸੇ। ਆਪ ਰਾਵੀ ਦੇ ਕੰਡੇ ਤੇ ਪਹੁੰਚੇ, ਗਹਿਰੇ ਪਾਣੀ ਵਿੱਚ ਆਪ ਨੂੰ ਲੈ ਗਏ। ਦੋਖੀਆਂ ਦਾ ਤੇ ਖਿਆਲ ਸੀ ਕਿ ਜਲੇ ਹੋਏ ਪਿੰਡੇ ਨਾਲ ਜੈਸੇ ਠੰਡਾ ਪਾਣੀ ਛੂਏਗਾ, ਤੜਪਣਾ ਜ਼ਿਆਦਾ ਹੋਵੇਗੀ, ਤਕਲੀਫ ਜ਼ਿਆਦਾ ਹੋਵੇਗੀ, ਪਰ ਉੱਥੇ ਵੀ ਹੱਥ ਜੋੜ ਕੇ ਜੋ ਸਾਹਿਬ ਕਹਿੰਦੇ ਨੇ, ਸੇਵਕ ਕੀ ਓੜਕ ਨਿਬਹੀ ਪ੍ਰੀਤ, जीवत साहब सेवियो अपना चलते राख्यो जी। हे प्रभु लख लख तेरा शुक्र है, जन्म तो लेके अंत तक तेरी प्रीति निभ गई। तेरी रजा च रह, तेरे भाणे च रह, आगया में सुख आगया में भूख, सोई कर सूखा सोग हरख नहीं जान्यो, जो जो हुक्म भयो साहिब का सो माथे लय मान्यो। जन्म तो लेके अंत तक प्रभु मैं तेरे हुक्म नु मनया, तेरे हुक्म दिच जीविया, और अज अंतम समय भी तेरा हुक्म मेनू मिठा लग रहा है। इस वासे लख लख तेरा धन्यवाद शुकराना। भट्टा ने उपमा वजो ए वाक उच्चारण कीता है, जब लो नहीं भाग लिलार उदे, तब लो भ्रम ते फिरते बौधायो। कल घोर समुद्र में बूढ़त थे, कब हो मिट है नहीं रे पछतायो। तत्व विचार यह मथरा, जग तारन को अवतार बनायो। जपयो जिन अर्जुन देव गुरु, फिर संकट जौन गर्भ नहीं आयो। जपयो जिन अर्जुन देव गुरु, फिर संकट जौन गर्भ नहीं आयो। इस तरीके नाल जेठ सिद्धि चौथ नो साहिबां दा तन पानी देच पानी होया, और आप दा मन और आप दी आत्मा आप दी जोत धन गुरु हरगोविंद साहब जी महाराज दे अंदर प्रवेश कर गई। ए शहीदी साका जेठ सिद्धि चौथ नो जो वापरिया, उस तों बाद सिख जगत देच गुरु घर देच शहीदी दी एक श्रृंखला चली। आपनू शहीदां दा सिरताज कहिंदे ने, सिरमौर कहिंदे ने। शांति दी आप मूर्ति, सबर दा आप मुजस्मा, ज्ञान दे आप सागर, सेवा दी मूर्ति, सेवा सिमरन दी दात वंडदियां वंडदियां शुकराना करदियां करदियां जेठ सुदी चौथ नूं आप इस ढंग दे नाल शहीदी साके द्वारा प्रभु विच लीन होए, और अपनी आत्मा नूं अस्थाई रूप विच अकाल पुरख विच विराजमान कीता।